ਗੁਰਬਾਣੀ ਪੜ੍ਹਨ ਸੁਣਨ ਗਾਉਣ ਤੇ ਲਿਖਣ ਦਾ ਫਲ ਤੇ ਨਾਮ ਦੀ ਪਾਰਸ ਕਲਾ। ਫੇਰ ਗੁਰੂ ਮਹਾਰਾਜ ਦਾ ਹੋਰ ਵਾਕ ਆਉਂਦਾ ਹੈ, ਕਹਿਤੇ ਪਵਿੱਤਰ ਸੁਣਤੇ ਸਭ ਧਨ, ਲਿਖਤੀ ਕੁੱਲ ਤਾਰਿਆ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਹੁਣ ਦੱਸੋ ਇੱਥੇ ਕੀ ਮੰਤਕ ਚੱਲੇਗੀ? ਗੁਰਬਾਣੀ ਦੇ ਪੜ੍ਹਨ ਸੁਣਨ ਲਿਖਣ ਮਾਤਰ ਨਾਲ ਹੀ ਨਿਸਤਾਰਾ ਹੈ, ਇੱਥੇ ਕਿੰਤੂ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹੀ। ਗੁਰਵਾਕ ਦੀ ਪੰਕਤੀ ਵਿੱਚੋਂ ਤਾਂ ਕੋਈ ਹੋਰ ਦੂਜੇ ਅਰਥ ਕੱਢੇ ਨਹੀਂ ਜਾ ਸਕਦੇ। ਮਨ ਉਕਤ ਢਕੌਂਸਲੇ ਬਾਜ਼ੀਆਂ ਕੋਈ ਭਾਵੇਂ ਕਿਵੇਂ ਕਰਦਾ ਫਿਰੇ, ਬਾਣੀ ਗੁਰੂ ਰੂਪ ਹੈ, ਬਾਣੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਬਾਣੀ ਇਉਂ ਹੈ ਕਿ ਇਸ ਦੇ ਪੜ੍ਹਨ ਸੁਣਨ ਮਾਤਰ ਨਾਲ ਹੀ ਪੜ੍ਹਨ ਸੁਣਨ ਹਾਰੇ ਦੇ ਮੁੱਖ ਅਤੇ ਕੰਨਾਂ ਵਿਖੇ ਅੰਮ੍ਰਿਤ ਪੈਂਦਾ ਹੈ। ਬਾਣੀ ਗੁਰੂ ਰੂਪ ਇਸ ਕਰਕੇ ਹੈ ਕਿ ਜੋ ਕੁਝ ਗੁਰਬਾਣੀ ਕਹਿੰਦੀ ਹੈ ਉਸ ਨੂੰ ਗੁਰਬਾਣੀ ਦੇ ਸੇਵਣ ਹਾਰਾ ਗੁਰਸਿੱਖ ਮੰਨੇ ਤਾਂ ਉਸਦਾ ਪ੍ਰਤੱਖ ਨਿਸਤਾਰਾ ਹੋ ਜਾਂਦਾ ਹੈ, ਅਰਥਾਤ ਉਸਦੇ ਨਿਸਤਾਰਾ ਹੋਣ ਵਿੱਚ ਕੋਈ ਸੰਦੇਹ ਹੀ ਨਹੀਂ ਰਹਿੰਦਾ। ਯਥਾ ਗੁਰਵਾਕ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਨਟ ਮਹਿਲਾ ਚੌਥਾ। ਗੁਰਬਾਣੀ ਕੀ ਕਹਿੰਦੀ ਹੈ? ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੁਰੈ ਤੂੰ ਰਾਖਿਆ। ਸੋਰਠ ਮਹਿਲਾ ਪੰਜਵਾਂ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਸੋਰਠ ਮਹਿਲਾ ਪੰਜਵਾਂ। ਭਾਵ ਗੁਰਬਾਣੀ ਦਾ ਗਾਵਣਾ ਪੜ੍ਹਨਾ ਸੁਣਨਾ ਹੀ ਹਰ ਸਮੇਂ ਸੁਖਦਾਈ ਹੈ, ਭਾਵੇਂ ਕਿਸੇ ਵੇਲੇ ਗਾਵੋ ਪੜੋ ਸੁਣੋ। ਇੱਥੇ ਹੋਰ ਫਿਲਾਸਫੀ ਛਾਂਟਣ ਦੀ ਲੋੜ ਨਹੀਂ। ਆਪਣੀ ਮੈਲ ਬੁੱਧ ਸੋਚ ਵਿਚਾਰ ਦੀ ਇੱਥੇ ਕੁਝ ਨਹੀਂ ਵਟੀਂਦੀ। ਇਹ ਸਭ ਮੈਲੀਆਂ ਚੀਜ਼ਾਂ ਹਨ, ਇਨ੍ਹਾਂ ਤਾਂ ਪਾਰਸ ਰੂਪ ਅੰਮ੍ਰਿਤ ਬਾਣੀ ਦੇ ਨਾਲ ਸੁਪਰਸ਼ ਹੋ ਕੇ ਮੈਲਿਓ ਨਿਰਮਲ ਹੋਣਾ ਹੈ। ਮੈਲੀਆਂ ਵਸਤਾਂ ਦੇ ਮਾਲਕਾਂ ਦੀ ਕੀ ਤਾਕਤ ਹੈ ਕਿ ਨਿਰਮਲ ਅੰਮ੍ਰਿਤ ਬਾਣੀ ਦੇ ਅਰਥ ਵਿਚਾਰਮਈ ਕੋਈ ਕਾਂਟ ਛਾਂਟ ਕਰ ਸਕਣ ਅਤੇ ਹੀਲ ਹੁੱਜਤ ਅੱਗੇ ਡਾਹ ਸਕਣ? ਇਹ ਬਪੁਣੀਆਂ ਵਿਚਾਰ ਬੁੱਧੀਆਂ ਉਰੇ ਉਰੇ ਹੀ ਰਹਿ ਜਾਂਦੀਆਂ ਹਨ। ਤ੍ਰੈ ਗੁਣੀ ਅਲਪਮਤੀ ਲੋਕਾਂ ਦੀ ਤੁਰਿਆ ਗੁਣੀ ਗੁਰਬਾਣੀ ਤਾਈ ਕੀ ਦਸਤਰਸ ਹੋ ਸਕਦੀ ਹੈ? ਕੱਖ ਵੀ ਨਹੀਂ। ਮਨ ਹਰ ਕੀਰਤ ਕਰ ਸਦ ਹੂੰ, ਗਾਵਤ ਸੁਨਤ ਜਪਤ ਉਧਾਰੈ, ਬਰਨ ਅਬਰਨਾ ਸਭ ਹੂੰ। ਦੇਵ ਗੰਧਾਰੀ ਮਹੱਲਾ ਪੰਜਵਾਂ। ਇਹ ਗੁਰਵਾਕ ਇਸ ਗੱਲ ਨੂੰ ਹੋਰ ਵੀ ਨਿਸ਼ਚਿਤ ਕਰਾਉਂਦਾ ਹੈ ਕਿ ਗੁਰਬਾਣੀ ਦਾ ਗਾਵਣਾ ਸੁਣਨਾ ਪੜ੍ਹਨਾ ਹੀ ਪਾਰਸ ਕਲਾ ਪ੍ਰਬੀਨ ਹੈ, ਅੰਮ੍ਰਿਤ ਬਾਣੀ ਜੋ ਹੋਈ। ਨਹੀਂ ਤਾਂ ਹੋਰ ਕੱਚੀ ਬਾਣੀ ਦੇ ਗੀਤ ਭਾਵੇਂ ਕਿਤਨੇ ਹੀ ਗਾਈ ਜਾਵੋ, ਪੜ੍ਹੀ ਸੁਣੀ ਜਾਵੋ, ਪਾਰਸ ਕਲਾ ਵਰਤਦੀ ਹੀ ਨਹੀਂ। ਪਾਰਸ ਕਲਾ ਤਾਂ ਕੀ ਵਰਤਣੀ ਸੀ, ਸਗੋਂ ਇਸ ਕੱਚੀ ਬਾਣੀ ਦੇ ਕਥਤਿਆਂ ਬਖਤਿਆਂ ਤੇ ਸਰੋਤਿਆਂ ਨੂੰ ਗੁਰੂ ਸਾਹਿਬ ਕੱਚ ਪਿੱਚ ਰੱਚੇ ਕੱਚੇ ਕਹਿ ਕੇ ਪੁਕਾਰਦੇ ਹਨ। ਯਥਾ ਗੁਰਵਾਕ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਰਾਮ ਕਲੀ ਮਹਿਲਾ ਤੀਜਾ ਆਨੰਦ। ਕੱਚੀ ਬਾਣੀ ਨੂੰ ਭਾਵੇਂ ਦਿਨ ਰਾਤ ਸਾਰੀ ਅਵਰਦਾ ਹੀ ਗਾਈ ਜਾਵੋ ਅਤੇ ਪੜ੍ਹੀ ਸੁਣੀ ਜਾਵੋ, ਬਸ ਕੱਚਿਆਣ ਵਰਤੇਗੀ। ਇਸ ਦੇ ਪੜ੍ਹਨ ਸੁਣਨ ਗਾਉਣ ਹਾਰਿਆਂ ਵਿੱਚ ਕੱਚਿਆਣਤਾ ਹੀ ਵਰਤੀ ਰਹੇਗੀ। ਇਹ ਕੱਚ ਕੁਬਾਣੀ ਕੱਚਿਆਂ ਮਾਇਆ ਰਚਿਆਂ ਅਲਪ ਮਾਣੂਆਂ ਦੀ ਰਚੀ ਹੋਈ ਜੋ ਹੋਈ। ਇਸੇ ਕੱਚਿਆਣ ਕੋ ਕਲਾ ਦੇ ਕਾਰਨ ਤਾਂ ਕੁਬਾਣੀਆਂ ਦਾ ਗਾਵਣਾ ਹਰ ਕੀਰਤਨ ਤੁਲ ਨਹੀਂ ਹੋ ਸਕਦਾ, ਭਾਵੇਂ ਕੋਟ ਕਲਾ ਸੰਗੀਤ ਵਿਦਿਆ ਦੇ ਗਵਈਏ ਇਸ ਕੁਬਾਣੀ ਕੱਚੀ ਬਾਣੀ ਨੂੰ ਸਿਰ ਖਪਾ ਖਪਾ ਕੇ ਗਾਵਣ। ਗਾਇਨ ਵਿਦਿਆ ਹਰ ਜਸ ਗੁਰਬਾਣੀ ਦੇ ਕੀਰਤਨ ਰਹੱਸ ਤੋਂ ਸੁਨੀ ਅਤੇ ਊਰੀ, ਸੰਗੀਤ ਵਿਦਿਆ ਹਰਗਿਜ਼ ਹਰਗਿਜ਼ ਕਲਿਆਣਕਾਰੀ ਨਹੀਂ ਹੋ ਸਕਦੀ, ਕਿਉਂਕਿ ਉਹ ਗੁਰਬਾਣੀ ਦੇ ਕਲਾ ਕੀਰਤਨੀ ਅੰਮ੍ਰਿਤ ਰਹੱਸ ਤੋਂ ਖਾਲੀ ਹੈ। ਗੰਧਰਬਾਂ ਦੀਆਂ ਨਾਨਾ ਪ੍ਰਕਾਰੀ ਤਾਨਾ ਰੀਰੀਆਂ ਕਿਸੇ ਕੰਮ ਨਹੀਂ ਆਉਂਦੀਆਂ ਅਤੇ ਕਿਸੇ ਲੇਖੇ ਵੀ ਨਹੀਂ ਪੈਂਦੀਆਂ, ਸਿਵਾਏ ਇਸ ਦੇ ਕਿ ਇਸ ਦੀ ਕੁਚੇਸ਼ਟਾ ਇਸ ਦੇ ਚੇਟਕੀਆਂ ਨੂੰ ਕੁਟਲ ਕੁਚੀਲਤਾ ਦੇ ਅੰਧਕੂਪ ਵਿਖੇ ਲਿਜਾ ਗਿਰਾ ਦੇਵੇ। ਸਾਇੰਸ ਵਿਦਿਆ ਦੀ ਝੁੰਧਿਆਈ ਹੋਈ ਅਕਲ ਦੇ ਚੌੜ ਚਾਨਣੀ ਸਿਆਣੇ ਅੰਮ੍ਰਿਤ ਬਾਣੀ ਦੇ ਆਕਰਖਣੀ ਅਸਰ ਤੋਂ ਤਾਂ ਉੱਕੇ ਹੀ ਮੁਨਕਰ ਹਨ, ਪਰੰਤੂ ਰਚਨਹਾਰ ਦੇ ਰਚਿਤ ਪਦਾਰਥਾਂ ਦੀ ਮਾਇਕ ਸ਼ਕਤੀ ਦੇ ਮਿਕਨਾਤੀਸੀ ਅਸਰ ਦੇ ਬੜੇ ਕਾਇਲ ਹਨ। ਜੈਸੇ ਕਿ ਸਾਡੇ ਆਮ ਜਨਤਾ ਅਪਣਾਏ ਜਰਨਲਿਸਟ ਜੀ ਆਪਣੇ ਲੇਖ ਵਿਖੇ ਇਸ ਬਿਦ ਐਲਾਨੀਆਂ ਲਿਖਦੇ ਹਨ, ਇਸ ਜਹਾਨ ਵਿਚ ਬੇਅੰਤ ਤਾਕਤਾਂ ਹਨ ਜੋ ਸਾਡੇ ਉਤੇ ਅਸਰ ਕਰ ਰਹੀਆਂ ਹਨ। ਜ਼ਮੀਨ, ਖਾਣਾ ਪੀਣਾ, ਹਵਾ, ਚੰਦ, ਸੂਰਜ, ਤਾਰੇ, ਰੁੱਤ, ਬੇਅੰਤ ਜਾਨਵਰ, ਬੇਅੰਤ ਆਦਮੀ ਤੇ ਹੋਰ ਹਰ ਤਰ੍ਹਾਂ ਦੀ ਪੈਦਾਇਸ਼ ਸਭ ਸਾਡੇ ਖਿਆਲਾਂ ਉਤੇ ਅਸਰ ਕਰਦੀ ਹੈ, ਪਰ ਗੁਰਬਾਣੀ ਅਸਰ ਨਹੀਂ ਕਰਦੀ। ਇਹ ਗੁਰਬਾਣੀ ਅਕਸੀਰ ਅਸਰ ਮਾਇਆ ਨਾਲ ਮਨੂਰ ਹੋਈਆਂ ਬਿਰਤੀਆਂ ਤੇ ਬੁੱਧੀਆਂ ਨੂੰ ਪਾਉਂਦਾ ਜੋ ਨਹੀਂ, ਨੀਚੇ ਦਰਜੇ ਦੇ ਕੱਚਪਚੀ ਪਦਾਰਥਾਂ ਦੇ ਅਸਰ ਝਟਪਟ ਹੋ ਜਾਂਦੇ ਹਨ। ਤ੍ਰੈਗੁਣੀ ਪਦਾਰਥਾਂ ਦੇ ਅਸਰ ਨੂੰ ਤ੍ਰੈਗੁਣੀ ਰਚਨਾ ਦੀ ਘਾੜਤ ਬੁੱਧੀ ਇਕਦਮ ਕਬੂਲ ਕਰ ਲੈਂਦੀ ਹੈ। ਇਸ ਕਰਕੇ ਉਕਤ ਪਦਾਰਥਾਂ ਵੱਲ ਉਹ ਹੋਰ ਹੋਰ ਖਿਚੀਂਦੀ ਤੁਰੀ ਜਾਂਦੀ ਹੈ। ਪ੍ਰਬਲ ਰੁਚੀ ਹੋਣ ਕਰਕੇ ਬਾਰੰਬਾਰ ਉਹ ਉਨ੍ਹਾਂ ਪਦਾਰਥਾਂ ਨੂੰ ਪਰਸਣ ਲਈ ਹੱਥ ਪਸਾਰਦੀ ਹੈ। ਪਰਸਣ ਦੀ ਦੇਰ ਹੈ ਕਿ ਤਾਬੜ ਤੋੜ ਅਸਰ ਹੋ ਜਾਂਦਾ ਹੈ, ਭਾਵੇਂ ਭੈੜਾ ਅਸਰ ਹੀ ਹੋਵੇ। ਪਰ ਹਨੇਰ ਤਾਂ ਇਹ ਹੈ ਕਿ ਬੁਰਾ ਅਸਰ ਹੁੰਦੇ ਹੋਇਆਂ ਵੀ ਉਨ੍ਹਾਂ ਪਦਾਰਥਾਂ ਵੱਲ ਜਾਣ ਬੁੱਝ ਕੇ ਦੌੜੀਦਾ ਹੈ। ਤੁਰਿਆ ਗੁਣੀ ਸੱਤ ਪਦਾਰਥ ਅੰਮ੍ਰਿਤ ਬਾਣੀ ਵੱਲ ਮਾਇਆ ਮਲ ਭੇਖ ਧਾਰੀਆਂ ਦੀ ਰੁਚੀ ਹੀ ਨਹੀਂ ਜਾਂਦੀ, ਉਹ ਇਸ ਅਲੌਕਿਕ ਅਤੇ ਅਮੋਲਕ ਪਦਾਰਥ ਨੂੰ ਪਰਸਦੇ ਹੀ ਨਹੀਂ, ਫੇਰ ਪਾਰਸ ਕਲਾ ਦਾ ਆਕਰਖਣੀ ਅਸਰ ਕਿਵੇਂ ਹੋਵੇ। ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ, ਰਾਮਕਲੀ ਬਾਣੀ ਰਵਿਦਾਸ ਜੀ ਕੀ। ਲੋਹਾ ਹਿਰਨ ਹੋਵੇ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੇ ਗੋ, ਕਾਨੜਾ ਮਹਿਲਾ ਚੌਥਾ। ਪਾਰਸ ਰਸਾਇਣੀ ਅਕਸੀਰ ਅੰਮ੍ਰਿਤ ਬਾਣੀ ਦਾ ਇਸ ਵਿਚ ਕੋਈ ਕਸੂਰ ਨਹੀਂ, ਇਸ ਦਾ ਆਕਰਖਣੀ ਅਸਰ ਹੈ, ਪਰ ਇਸ ਨੂੰ ਕਬੂਲ ਕਰਨ ਵਾਲੀਆਂ ਰੁਚੀਆਂ ਹੀ ਨਹੀਂ ਹਨ। ਰੁਚੀਆਂ ਨੇ ਅਸਰ ਪਜ਼ੀਰ ਤਾਂ ਕੀ ਹੋਣਾ ਸੀ, ਉਨ੍ਹਾਂ ਨੂੰ ਤਾਂ ਇਸ ਅਕਸੀਰ ਦੇ ਭੰਡਣ ਦੀ ਰੁਚੀ ਪ੍ਰਬਲ ਹੋ ਕੇ ਚਿਮੜੀ ਹੋਈ ਹੈ। ਤਾਂ ਹੀ ਉਹ ਦਵਾਈਆਂ ਦੇ ਕੇ ਲੋਕਾਂ ਨੂੰ ਵਰਗਲਾ ਪੁਚਲਾ ਰਹੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਵਿਚ ਕੀ ਵਾਧਾ ਹੈ, ਜੇ ਪੱਥਰ ਪੱਥਰ ਕਹਿ ਲੋ ਇਕ ਸਾਰ ਹੀ ਹੈ। ਉਨ੍ਹਾਂ ਨੂੰ ਅੰਮ੍ਰਿਤ ਬਾਣੀ ਦੀ ਸਾਰ ਹੀ ਕੀ, ਸਾਰ ਤਿੰਨਾਂ ਨੂੰ ਹੈ ਜਿਨ੍ਹਾਂ ਅੰਮ੍ਰਿਤ ਬਾਣੀ ਅੰਮ੍ਰਿਤ ਨਾਮ ਨੂੰ ਪਰਸ ਪੁੰਚ ਕੇ ਸੱਚਾ ਅੰਮ੍ਰਿਤ ਰਸ ਚਖਿਆ ਹੈ। ਗੁਰਮਤ ਮਨ ਅੰਮ੍ਰਿਤ ਵੁੱਠੜਾ ਮੇਰੀ ਜਿੰਦੜੀਏ, ਮੁੱਖ ਅੰਮ੍ਰਿਤ ਬੈਣ ਅਲਾਏ ਰਾਮ। ਅੰਮ੍ਰਿਤ ਬਾਣੀ ਭਗਤ ਜਿਨਾ ਕੀ ਮੇਰੀ ਜਿੰਦੜੀਏ, ਮਨ ਸੁਣੀਏ ਹਰ ਲਿਵ ਲਾਏ ਰਾਮ, ਬਿਹਾਗੜਾ ਮਹੱਲਾ ਚੌਥਾ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਤੇ ਆਏ ਰਾਮ, ਬਿਹਾਗੜਾ ਮਹੱਲਾ ਚੌਥਾ। ਦੇਖੀ ਪਾਰਸ ਕਲਾ ਗੁਰਮਤ ਨਾਮ ਦੀ ਅਤੇ ਅੰਮ੍ਰਿਤ ਬਾਣੀ ਦੀ ਕੀ ਕੁਛ ਕੌਤਕ ਵਰਤਿਆ। ਇਸ ਪਾਰਸ ਰੂਪੀ ਅੰਮ੍ਰਿਤ ਬਾਣੀ ਨੂੰ ਬਾਣੀ ਗੁਮਰੁੱਠ ਅਗਿਆਨੀ ਕਹਿੰਦੇ ਹਨ, ਕੀ ਬਾਰ ਬਾਰ ਜਪਣਾ ਹੈ ਤੇ ਮੁੜ ਮੁੜ ਪੜਨਾ ਹੈ। ਇਸ ਕਲਾ ਕੌਤਕੀ ਅਕਸੀਰ ਤਾਸੀਰ ਵਾਲੇ ਅੰਮ੍ਰਿਤ ਨਾਮ ਨੂੰ ਇਹ ਅਣਜਾਣ ਆਖਦੇ ਹਨ ਕਿ ਕੀ ਬੱਕਰੀ ਵਾਂਗੂ ਮੂੰਹ ਮਾਰਨਾ ਹੈ, ਪਰ ਗੁਰੂ ਸਾਹਿਬ ਦਾ ਪਵਿੱਤਰ ਹੁਕਮ ਇਹ ਹੈ ਗੁਰਵਾਕ। ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਗੌੜੀ ਮਹੱਲਾ ਪੰਜਵਾਂ। ਤਥਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੈ ਦਰਸ ਤੇਰਾ ਰਾਮ, ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ, ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਏ ਅਬਿਨਾਸ਼ੀ ਰਾਮ, ਸੁਣ ਸੁਣ ਇਹ ਮਨ ਨਿਰਮਲ ਹੋਵੇ, ਕੱਟੀਐ ਕਾਲ ਕੀ ਫਾਂਸੀ ਰਾਮ, ਕੱਟੀਐ ਜਮ ਫਾਂਸੀ ਸਿਮਰ ਅਬਿਨਾਸ਼ੀ, ਸਗਲ ਮੰਗਲ ਸੁਗਿਆਨਾ, ਹਰ ਹਰ ਜਪ ਜਪੀਐ ਦਿਨ ਰਾਤੀ, ਲਾਗੈ ਸਹਿਜ ਧਿਆਨਾ, ਕਾਲਮਲ ਦੁਖ ਜਾਰੇ ਪ੍ਰਭੂ ਚਿਤਾਰੇ, ਮਨ ਕੀ ਦੁਰਮਤ ਨਾਸੀ, ਕਉ ਨਾਨਕ ਪ੍ਰਭ ਕਿਰਪਾ ਕੀਜੈ, ਹਰ ਗੁਣ ਸੁਣੀਐ ਅਵਿਨਾਸ਼ੀ। ਸੂਹੀ ਮਹੱਲਾ ਪੰਜਵਾਂ। ਵਾਹ, ਕਿਆ ਅਮੋਘ ਬਚਨ ਰੂਪੀ ਬਾਣ ਸ੍ਰੀ ਸਤਿਗੁਰੂ ਜੀ ਨੇ ਵਾਹੇ ਹਨ, ਲੱਖ ਲੱਖ ਵਾਰ ਲਗਾਤਾਰ ਇੱਕੇ ਸਾਹ ਇੱਕ ਤਾਰ ਨਾਮ ਜਪਣ ਦਾ, ਨਾਮ ਜਪੀ ਜਾਣ ਦਿਨਸ ਰਾਤ, ਸਾਸ ਗਰਾਸ ਜਪੀ ਜਾਣ ਦਾ ਸ੍ਰੀ ਸਤਿਗੁਰੂ ਸਾਹਿਬ ਦਾ ਬੜਾ ਕਰੜਾ ਅਤੇ ਤਾਕੀਦੀ ਹੁਕਮ ਹੈ। ਅਜਿਹੇ ਹੁਕਮਾਂ ਰੂਪੀ ਗੁਰਵਾਕਾਂ ਨਾਲ ਸ੍ਰੀ ਸਤਿਗੁਰੂ ਸਾਹਿਬ ਦੀ ਸਮਗਰ ਬਾਣੀ ਭਰੀ ਪਈ ਹੈ। ਉਦਾਹਰਣ ਵਜੋਂ ਕੁਛ ਗੁਰਵਾਕ ਹੇਠਾਂ ਦਿੱਤੇ ਜਾਂਦੇ ਹਨ। ਸਾਹਿ ਸਾਹਿ ਤੁਜ ਸੰਮਲਾਂ ਕਦੇ ਨਾ ਵਿਸਾਰਿਓ, ਜਿਉਂ ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ। ਸ੍ਰੀ ਰਾਗ ਮਹਿਲਾ ਪਹਿਲਾ।